ਸੋਹਣਿਓ ਸੱਜਣੋ ਤੇ ਮਿੱਤਰੋ, ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਏ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਅਜ਼ੀਜ਼ੋ, ਅੱਜ ਅਸੀਂ ਪ੍ਰੋਗਰਾਮ ਨੰਬਰ 17 ਅਤੇ ਉਹਦਾ ਹਿੱਸਾ ਨੰਬਰ 2 ਸਮਾਪਤ ਫਰਮਾਵਾਂਗੇ, ਜਿਹਦਾ ਉਨਵਾਨ ਏ ਇਬਤਦਾ ਦੀ ਦੁਹਰਾਈ। ਅਜ਼ੀਜ਼ੋ, ਖੁਦਾ ਨੇ ਆਦਮ ਅਤੇ ਹਵਾ ਦੇ ਸਾਹਮਣੇ ਜਿਹੜਾ ਵਾਅਦਾ ਕੀਤਾ ਸੀ, ਉਸ ਵਾਅਦੇ ਦੇ ਸਬੂਤ ਵਾਸਤੇ ਖੁਦਾ ਨੇ ਕੁਝ ਜਾਨਵਰ ਜ਼ਬਾ ਕੀਤੇ ਅਤੇ ਆਦਮ ਅਤੇ ਹਵਾ ਵਾਸਤੇ ਚਮੜੇ ਦੇ ਕੁਰਤੇ ਬਣਾਏ ਅਤੇ ਉਹਨਾਂ ਨੂੰ ਪੁਆਏ। ਇਹਨਾਂ ਜਾਨਵਰਾਂ ਦੀ ਕੁਰਬਾਨੀ ਦੇ ਜ਼ਰੀਏ ਖੁਦਾ ਆਦਮ ਅਤੇ ਹਵਾ ਨੂੰ ਇਹ ਸਬਕ ਸਿਖਾਣ ਡਿਆ ਸੀ ਕਿ ਗੁਨਾਹ ਦੀ ਮਜ਼ਦੂਰੀ ਮੌਤ ਏ। ਰੋਮੀਓ ਬਾਬ 6 ਆਇਤ ਨੰਬਰ 23 ਤੇ ਬਗੈਰ ਖੂਨ ਬਹਾਏ ਮੁਆਫ਼ੀ ਨਹੀਂ। ਇਬਰਾਨੀਓ ਬਾਬ 9 ਆਇਤ ਨੰਬਰ 22 ਪੈਦਾਇਸ਼ ਦੇ ਚੌਥੇ ਬਾਬ ਵਿੱਚ ਅਸੀਂ ਸਿੱਖਿਆ ਕਿ ਆਦਮ ਦੇ ਦੋ ਬੇਟੇ ਕਾਇਨ ਤੇ ਹਾਬਲ ਸਨ ਤੇ ਹਾਬਲ ਨੇ ਗੁਨਾਹ ਦੀ ਕੁਰਬਾਨੀ ਦੇ ਤੌਰ ਤੇ ਬੇਐਬ ਬਰਾ ਖੁਦਾ ਦੇ ਹਜ਼ੂਰ ਜ਼ਬਾ ਕੀਤਾ ਜਿਵੇਂ ਖੁਦਾ ਦਾ ਹੁਕਮ ਸੀ ਤੇ ਕਾਇਨ ਨੇ ਚਾਹਿਆ ਕਿ ਉਹ ਆਪਣੇ ਹੀ ਤਰੀਕੇ ਦੇ ਨਾਲ ਆਪਣੀ ਫਸਲ ਦਾ ਹਦੀਆ ਪੇਸ਼ ਕਰਕੇ ਖੁਦਾ ਦੇ ਹਜ਼ੂਰ ਮਕਬੂਲ ਠਹਿਰੇ, ਜੋ ਕਿ ਲਾਂਤੀ ਜ਼ਮੀਨ ਦੀ ਪੈਦਾਵਾਰ ਸੀ। ਤੇ ਖੁਦਾ ਦਾ ਕਲਾਮ ਫਰਮਾਉਂਦਾ ਹੈ ਕਿ ਖੁਦਾ ਨੇ ਹਾਬਲ ਨੂੰ ਤੇ ਉਹਦੇ ਹਦੀਏ ਨੂੰ ਕਬੂਲ ਕੀਤਾ, ਲੇਕਿਨ ਕਾਇਨ ਤੇ ਉਹਦੇ ਹਦੀਏ ਨੂੰ ਮਨਸੂਰ ਨਾ ਕੀਤਾ। ਪੈਦਾਇਸ਼ ਬਾਬ 4 ਆਇਤ ਨੰਬਰ 4 ਤੇ 5 ਖੁਦਾ ਨੇ ਕਾਇਨ ਨੂੰ ਪੁਕਾਰਿਆ ਤੇ ਉਹਨੂੰ ਭਲਾਈ ਦਾ ਮੌਕਾ ਦਿੱਤਾ ਤਾਂ ਕਿ ਉਹ ਆਪਣੇ ਕੀਤੇ ਤੇ ਪਛਤਾਏ ਤੇ ਖੁਦਾ ਦੀ ਕਬੂਲੀਅਤ ਦੀ ਰਾਹ ਨੂੰ ਕਬੂਲ ਕਰੇ। ਲੇਕਿਨ ਕਾਇਨ ਨੇ ਇੰਝ ਨਾ ਕੀਤਾ, ਬਲਕਿ ਉਹ ਨਾਰਾਜ਼ ਹੋਇਆ, ਗਜ਼ਬਨਾਕ ਹੋਇਆ ਤੇ ਆਪਣੇ ਛੋਟੇ ਭਰਾ ਨੂੰ ਯਾਨੀ ਹਾਬਲ ਨੂੰ ਹਲਾਕ ਕਰ ਦਿੱਤਾ। ਇਸ ਤੋਂ ਬਾਅਦ ਖੁਦਾ ਪਾਕ ਨੇ ਆਦਮ ਤੇ ਹਵਾ ਨੂੰ ਇੱਕ ਹੋਰ ਬੇਟਾ ਦਿੱਤਾ ਜਿਸ ਦਾ ਨਾਂ ਸੀਤ ਸੀ। ਸੀਤ ਹਾਬਲ ਦੀ ਰਾਹ ਤੇ ਟੁਰਿਆ ਤੇ ਉਹ ਖੁਦਾ ਤੇ ਉਹਦੇ ਕਲਾਮ ਤੇ ਈਮਾਨ ਲਿਆਇਆ ਤੇ ਕੁਰਬਾਨੀ ਦਾ ਖੂਨ ਲੈ ਕੇ ਖੁਦਾ ਦੇ ਕੋਲ ਗਿਆ। ਫਿਰ ਅਸੀਂ ਵੇਖਿਆ ਕਿ ਉੱਥੇ ਆਦਮ ਦੀਆਂ ਦੋ ਨਸਲਾਂ ਟੁਰੀਆਂ, ਇੱਕ ਨਸਲ ਕਾਇਨ ਦੀ ਤੇ ਦੂਜੀ ਸੀਤ ਦੀ। ਕਾਇਨ ਦੀ ਔਲਾਦ ਖੁਦਾ ਨੂੰ ਕਬੂਲ ਨਾ ਕੀਤਾ, ਲੇਕਿਨ ਸੀਤ ਦੀ ਨਸਲ ਨੇ ਖੁਦਾ ਨੂੰ ਕਬੂਲ ਕੀਤਾ ਤੇ ਇਹਨਾਂ ਵਿੱਚੋਂ ਹਨੂਕ ਵੀ ਸੀ। ਹਨੂਕ ਬਦਕਾਰ ਲੋਕਾਂ ਵਿੱਚੋਂ ਖੁਦਾ ਦੇ ਨਾਲ ਨਾਲ ਟੁਰਦਾ ਰਿਹਾ। ਫਿਰ ਹਨੂਕ ਦਾ ਪੋਤਾ ਹੋਇਆ ਜਿਹਦਾ ਨਾਂ ਨੂਹ ਸੀ। ਨੂਹ ਦੇ ਦਿਨਾਂ ਵਿੱਚ ਖੁਦਾ ਨੇ ਬਨੀ ਆਦਮ ਨੂੰ ਉਹਨਾਂ ਦੀ ਬਦਕਾਰੀ ਦੇ ਸਬਬ ਪਾਣੀ ਦੇ ਤੂਫਾਨ ਦੇ ਨਾਲ ਰੂਏ ਜ਼ਮੀਨ ਤੋਂ ਮਿਟਾ ਦਿੱਤਾ। ਇਸ ਸਰਕਸ਼ ਨਸਲ ਵਿੱਚੋਂ ਸਿਰਫ ਨੂਹ ਹੀ ਸੀ ਜਿਹੜਾ ਖੁਦਾ ਤੇ ਈਮਾਨ ਲਿਆਇਆ। ਉਹਦੇ ਈਮਾਨ ਲਿਆਉਣ ਦੇ ਬਾਇਸ ਖੁਦਾ ਨੇ ਉਹਨੂੰ ਹੁਕਮ ਦਿੱਤਾ ਕਿ ਉਹ ਇੱਕ ਕਸ਼ਤੀ ਬਣਾਏ ਤਾਂ ਕਿ ਜਿਹੜੇ ਲੋਕ ਤੋਬਾ ਕਰਨ ਤੇ ਉਹਦਾ ਹੁਕਮ ਮੰਨਣ ਉਹ ਕਸ਼ਤੀ ਵਿੱਚ ਆ ਜਾਣ ਤੇ ਉਹ ਪਾਣੀ ਦੇ ਤੂਫਾਨ ਤੋਂ ਹਲਾਕ ਨਾ ਹੋਵਣ। ਪੂਰੇ 100 ਸਾਲ ਤੱਕ ਖੁਦਾ ਨੇ ਬੜੇ ਸਬਰ ਦੇ ਨਾਲ ਇੰਤਜ਼ਾਰ ਕੀਤਾ ਕਿ ਲੋਕ ਤੋਬਾ ਕਰਨ ਤੇ ਉਹਦੇ ਤੇ ਈਮਾਨ ਲਿਆਣ। ਲੇਕਿਨ ਕਸ਼ਤੀ ਜਦੋਂ ਤਿਆਰ ਹੋ ਗਈ, ਲੋਕਾਂ ਨੇ ਆਪਣੇ ਗੁਨਾਹਾਂ ਤੋਂ ਤੋਬਾ ਨਾ ਕੀਤੀ ਤੇ ਖੁਦਾ ਦੇ ਫਰਮਾਨ ਨੂੰ ਕਬੂਲ ਨਾ ਕੀਤਾ ਸਿਵਾਏ ਨੂਹ ਤੇ ਉਹਦੇ ਖਾਨਦਾਨ ਦੇ। ਆਖਿਰਕਾਰ ਖੁਦਾ ਨੇ ਆਪਣਾ ਵਾਅਦਾ ਪੂਰਾ ਕੀਤਾ ਤੇ ਜਿੰਨੇ ਵੀ ਸੱਚਾਈ ਨੂੰ ਕਬੂਲ ਨਾ ਕੀਤਾ ਉਹਨੇ ਸਜ਼ਾ ਪਾਈ ਤੇ ਪਾਣੀ ਦੇ ਤੂਫਾਨ ਦਾ ਸ਼ਿਕਾਰ ਹੋਇਆ। ਲੇਕਿਨ ਨੂਹ ਤੇ ਉਹਦਾ ਖਾਨਦਾਨ ਬਚ ਗਏ। ਨੂਹ ਦੇ 3 ਬੇਟੇ ਸਨ, ਸੇਮ, ਹਾਮ ਤੇ ਯਾਫਤ। ਦੁਨੀਆਂ ਦੇ ਸਾਰੇ ਲੋਕ ਇਹਨਾਂ ਹੀ 3 ਬੇਟਿਆਂ ਦੀਆਂ ਨਸਲਾਂ ਚੋਂ ਨੇ ਜਿਹੜੇ ਨੂਹ ਦੇ ਸਨ। ਅਸੀਂ ਵੇਖਿਆ ਕਿ ਹਜੇ ਜ਼ਿਆਦਾ ਦੇਰ ਨਹੀਂ ਗੁਜ਼ਰੀ ਸੀ ਕਿ ਲੋਕਾਂ ਨੇ ਖੁਦਾ ਤਾਲਾ ਨੂੰ ਤੇ ਉਹਦੇ ਕਲਾਮ ਨੂੰ پھر تو فراموش کر دیتا۔ اپنے آخری سبق وچ اسی ویکھیا کہ نمرود تے اودے ساتھیاں نے لوکاں نوں اک ہی جگہ تے جمع کرن دا سوچیا تاکہ او اک وڈا شہر بنان جدا برج آسمان تک بلند ہووے تے او خدا دا مقابلہ کرن تے سرکشی کردیا ہویا خدا دی قدرت تو آزاد ہو جاون۔ پھر خدا نے انہاں دی زبان وچ فرق پا دیتا تے او پوری دنیا وچ پھیل گئے۔ اس شہر دا نام بابل مشہور ہویا جدا مطلب ہے پریشانی۔ مختصر گل ہے وے کہ اج اساں توریت دی پہلی کتاب پیدائش دے باب 11 تک دا سارا مطالعہ مختصرن کیتا ہے۔ اساں جو کچھ سیکھے اینوں اسی تھوڑے لفظاں چ کیویں دسیے۔ ابتدا وچ جو کچھ ہویا خدا او دے بارے وچ سانو کی سکھانا چاہندا ہے تے سارے سبق وچ ہجے تک سیکھن واسطے کی باقی ہے۔ لیکن اج وقت دی نزاکت نو سامنے رکھدے ہویاں اسی صرف دو اسباق نو بیان کران گے۔ ایک سبق اے وے کہ انسان ناراض تھے تے دوسری حقیقت جڑی سیکھن دے لائق اے او اے وے کہ خدا راست تے عادل اے۔ اساں اج جو پڑھیا ہویا دہرایا ہے ایدے وچ ایہی سیکھیا ہے کہ انسان ناراض تے خطاکار اے۔ اساں ویکھیا کہ اے ناراضگی باغ عدن تو شروع ہوئی جدوں آدم نے منع کیتے ہوئے درخت دا پھل کھادا۔ اساں اے نافرمانی دوبارہ آدم دے پہلوٹھے بیٹے کائن وچ ویکھی جنہیں قربانی دے اس طریقے نو قبول نہ کیتا جڑا خدا نے مقرر کیتا سی۔ اساں اے ناراضگی تے بدکاری کائن دی اولاد تے نو دی پشت وچ ویکھی جنہاں نے بابل دا برج بنان دی کوشش کیتی۔ نسل آدم دی کہانی دا مختصر نتیجہ اے نکل دے کہ انسان ناراض تے خطاکار اے۔ کلام مقدس وچ لکھیا ہے کہ سب دے سب گناہ دے متحد نے، کوئی راست باز نہیں، اک وی نہیں، سارے گمراہ نے، سب دے سب نکمے بن گئے، کوئی پلائی کرن والا نہیں، اک وی نہیں۔ رومیو باب 3 آیت نمبر 9-10-12۔ جویں اساں آدمیاں دی ناراضگی ویکھی ایویں ہی خدا دی مہربانی تے راست بازی بھی ویکھن وچ آئی ہے۔ خدا دا کلام دسدا ہے کہ خدا نور ہے تے اس وچ ذرا بھی تاریکی نہیں۔ پہلا یوحنا پہلا باب آیت نمبر 5۔ اساں خدا پاک دی سچی عدالت اس ویلے ویکھی جدوں اونے لوسیفر دے تکبر تے سرکشی دی وجہ تو اپنی رفاقت تو اونوں الگ کر دیتا۔ پھر اس دی سچی عدالت دوبارہ اس ویلے ویکھی جدوں اونے آدم تے ہوا نوں انہاں دی نافرمانی دی وجہ تو اپنی حضوری وچوں کڈ دیتا۔ پھر خداوند کریم نے اے وعدہ کر کے اپنی رحمت نو ظاہر کیتا کہ آدم تے ہوا دی اولاد نو انہاں دے گناواں دی قیمت ادا کرن دوے گا۔ اس تو علاوہ خدا دی رحمت دی خوبی دا اظہار اس دی شریعت دے بیان تو ہوندا ہے جو کہ بیان کردا ہے کہ بغیر خون بہائے معافی نہیں ہوندی۔ عبرانیوں باب 9 آیت نمبر 22۔ خدا نے اپنی سچی عدالت ظاہر کر دیتی جدوں انہیں حابل دے برے دی خونی قربانی قبول کیتی تے کائن دی نہ منظور کیتی کیونکہ وہ نجات دی تے معافی دی دسی ہوئی راہ نو چھڈ کے اپنی مرضی دا ہدیہ لے آیا جڑا خدا نو پسند نہ آیا۔ پھر اساں حضرت نو دے زمانے وچ اودی سچی انصاف کرن والی فطرت ویکھی جدوں انہیں لوکاں نو توبہ کرن واسطے پورے 100 سال دیتے جدوں پھر بھی لوکاں نے توبہ نہ کیتی تے خدا نے سارے منکراں نو پانی دے سیلاب نال ہلاک کر دیتا۔ اساں پھر اپنے آخری سبق وچ سکھیا کہ بابل دے جنہاں لوکاں نے بغاوت کیتی تے خدا دے خلاف کھلون دی جرت کیتی خدا نے کس طرح انہاں دیاں زباناں نو مکس کیتا تاکہ او ایک دوجے دی بولی نہ سمجھ پاون۔ اے خدا دی عدالت دے مختلف طریقے سن جڑے اسی ویکھے۔ جی ہاں، خدا بالکل سچا تے عادل ہے تے اپنے لوکاں دی عدالت اپنے انصاف دے معیار دے مطابق کر دے۔ ناانصاف بدکار اپنے چنگے اعمال دی بنا تے خدا دے کول نہیں پہنچ سکدے۔ خدا دا پاک کلام بیان کر دے کیونکہ ساڈا خدا بھسم کرن والی اگے، کیونکہ اسی جاننے ہاں کہ جنہیں فرمایا کہ انتقام لینا میرا کم ہے، بدلہ میں ہی دواں گا، تے پھر اے کہ خداوند اپنی امت دی عدالت کرے گا۔ زندہ خدا دے ہتھاں وچ پینا ہول نہ کر لے۔ عبرانیوں باب 12 آیت 29, ਫਿਰ ਬਾਬ 10 ਤੇ ਆਇਤ 30 ਤੇ 31। ਤੁਰੈਤ ਸ਼ਰੀਫ ਦੀ ਪਹਿਲੀ ਕਿਤਾਬ ਪੈਦਾਇਸ਼ ਦੇ ਪਹਿਲੇ 11 ਬਾਬਾਂ ਵਿੱਚ ਅਸੀਂ ਵੇਖਿਆ ਕਿ ਖੁਦਾ ਆਪਣੀ ਸੱਚੀ ਅਦਾਲਤ ਦੇ ਬਾਰੇ ਅਹਿਮ ਤੇ ਬੜੀ ਜ਼ਰੂਰੀ ਸੱਚਾਈ ਸਾਨੂੰ ਸਿਖਾਉਂਦਾ ਹੈ। ਤੇ ਇਹਦਾ ਮਤਲਬ ਕੀ ਹੈ ਕਿ ਸੱਚੇ ਤੇ ਰਾਸਤਬਾਜ਼ ਆਦਮੀ ਵਾਸਤੇ ਕੋਈ ਉਮੀਦ ਨਹੀਂ ਹੈ ਕਿ ਖੁਦਾ ਉਹਨੂੰ ਕਬੂਲ ਕਰੇ। ਨਹੀਂ, ਖੁਦਾ ਦੀ ਤਾਰੀਫ ਹੋਵੇ, ਗੁਨਾਹਗਾਰਾਂ ਵਾਸਤੇ ਉਮੀਦ ਹੈ ਵੇ। ਖੁਦਾ ਨੇ ਆਪਣੇ ਫਜ਼ਲ ਨਾਲ ਸਾਨੂੰ ਇੱਕ ਰਾਹ ਵਿਖਾ ਦਿੱਤੀ ਹੈ ਜਿਹਦੇ ਟੁਰ ਕੇ ਆਦਮ ਦੀ ਗੁਨਾਹਗਾਰ ਨਸਲ ਖੁਦਾ ਦੀ ਨਿਗਾਹ ਵਿੱਚ ਪਾਕ ਠਹਿਰ ਸਕਦੀ ਹੈ। ਕੀ ਤੁਸੀਂ ਨਜਾਤ ਦੀ ਉਸ ਰਾਹ ਤੋਂ ਵਾਕਿਫ ਹੋ ਜਿਹੜੀ ਖੁਦਾ ਨੇ ਗੁਨਾਹਗਾਰਾਂ ਵਾਸਤੇ ਮੁਕਰਰ ਕੀਤੀ ਹੈ? ਜੇ ਤੁਸੀਂ ਖੁਦਾ ਦੀ ਅਦਾਲਤ ਦੀ ਸੱਚੀ ਰਾਹ ਤੋਂ ਹਜੇ ਤੱਕ ਵੀ ਵਾਕਫ ਨਹੀਂ ਹੋ ਤੇ ਆਓ ਸਾਡੇ ਅਗਲੇ ਪ੍ਰੋਗਰਾਮ ਦਾ ਹਿੱਸਾ ਬਣੋ, ਜਿਸ ਵਿੱਚ ਅਸੀਂ ਖੁਦਾ ਪਾਕ ਦੇ ਪਿਆਰੇ ਨਬੀ ਹਜ਼ਰਤ ਇਬਰਾਹੀਮ ਦੇ ਬਾਰੇ ਵਿੱਚ ਸਿੱਖਾਂਗੇ, ਜਿਹਨੂੰ ਖੁਦਾ ਦਾ ਦੋਸਤ ਆਖਿਆ ਜਾਂਦਾ ਹੈ। ਹਜ਼ਰਤ ਇਬਰਾਹੀਮ ਦੀ ਦਿਲਚਸਪ ਕਹਾਣੀ ਵਿੱਚ ਅਸੀਂ ਸਿੱਖਾਂਗੇ ਕਿ ਜਿਹੜੇ ਲੋਕ ਗੁਨਾਹਗਾਰ ਤੇ ਨਾ ਇਨਸਾਫ ਨੇ, ਉਹ ਖੁਦਾ ਦੀ ਨਜ਼ਰ ਵਿੱਚ ਕਿਸ ਤਰ੍ਹਾਂ ਰਾਸਤਬਾਜ਼ ਠਹਿਰ ਸਕਦੇ ਨੇ। ਤੁਹਾਡਾ ਸ਼ੁਕਰੀਆ ਅੱਜ ਦਾ ਪ੍ਰੋਗਰਾਮ ਸੁਣਨ ਵਾਸਤੇ। ਸੱਜਣੋ ਤੇ ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਤ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 30 43 110, ਯਾਨੀ 0341 30 43 110। ਇਸ ਤੋਂ ਇਲਾਵਾ ਸਾਡਾ ਈਮੇਲ ID ਹੈ listen.live77@gmail.com, ਯਾਨੀ LISTEN.LIVE77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।